ਤੁਸੀਂ ਹੋ SBS ਪੰਜਾਬੀ ਦੇ ਨਾਲ।
US ਦੇ ਰਾਸ਼ਟਰਪਤੀ ਜੋ ਬਾਈਡਨ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਵੱਡੇ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕੀਤੇ ਹਨ ਅਤੇ ਉਨ੍ਹਾਂ ਦੇ ਜਲਵਾਯੂ ਰਾਜਦੂਤ ਨੇ ਆਸਟ੍ਰੇਲੀਆ ਦੀ ਪਿਛਲੀ ਗਰਮੀ ਵਿੱਚ ਲੱਗੀਆਂ ਬੁਸ਼ ਫਾਇਰਸ ਦੀ ਉਦਾਹਰਣ ਦਿੰਦਿਆਂ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਲਵਾਯੂ ਤਬਦੀਲੀਆਂ ਨਾਲ ਜੁੜਿਆ ਨਵਾਂ ਵਾਈਟ ਹਾਊਸ ਦਾ ਸਖ਼ਤ ਵਾਤਾਵਰਣਕ ਪੱਖ ਆਸਟ੍ਰੇਲੀਆ ਦੇ ਰਾਜਨੀਤਿਕ ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰੇਗਾ? ਆਓ ਸੁਣਦੇ ਹਾਂ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਹ ਖਾਸ ਰਿਪੋਰਟ। ਇਸ ਨੂੰ ਮੌਸਮ ਵਿੱਚ ਹੋਏ ਬਦਲਾਅ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਯੂਨਾਈਟਿਡ ਸਟੇਟਸ ਦੀ ਸਭ ਤੋਂ ਵੱਡੀ ਕੋਸ਼ਿਸ਼ ਦੱਸਿਆ ਗਿਆ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਜੈਵਿਕ ਇੰਧਨਾਂ ਲਈ ਸਬਸਿਡੀਆਂ ਨੂੰ ਨਿਸ਼ਾਨਾ ਬਣਾਉਂਦੇ 3 ਆਦੇਸ਼ਾਂ 'ਤੇ ਦਸਤਖਤ ਕੀਤੇ ਹਨ ਅਤੇ ਫੈਡਰਲ ਜਾਇਦਾਦ 'ਤੇ ਨਵੇਂ ਤੇਲ ਅਤੇ ਗੈਸ ਦੀਆਂ ਲੀਸਾਂ ਨੂੰ ਰੋਕਿਆ ਹੈ। ਸ਼੍ਰੀ ਬਾਈਡਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਭਿਲਾਸ਼ੀ ਯੋਜਨਾ ਮੌਸਮ ਵਿੱਚ ਤਬਦੀਲੀ ਦੇ ਹੋਂਦ ਦੇ ਖਤਰੇ ਦਾ ਸਾਹਮਣਾ ਕਰਦੀ ਹੈ।
In my view, we've already waited too long to deal with this climate crisis. We can't wait any longer. We see it with our own eyes. We feel it. We know it in our bones. And it's time to act. And I might note parenthetically, if you notice the attitude of the American people toward greater impetus on focusing on climate change and doing something about it has increased across the board, Democrat, Republican, Independent.
ਸ਼੍ਰੀਮਾਨ ਬਾਈਡਨ ਨੇ ਕਿਹਾ ਕਿ ਮੌਸਮੀ ਤਬਦੀਲੀ ਨੂੰ ਸੰਬੋਧਿਤ ਕਰਨ ਨਾਲ ਨੌਕਰੀਆਂ ਪੈਦਾ ਹੋਣਗੀਆਂ ਨਾ ਕਿ ਖਤਮ।
And we're going to put people to work. They're not going to lose jobs in these areas. They're going to create jobs. They're going to get prevailing wage to cap those over a million wells. These aren't pie in the sky dreams. These are concrete actionable solutions. And we know how to do this.
ਬਾਈਡਨ ਪ੍ਰਸ਼ਾਸਨ ਨੇ ਟੀਚਾ ਮਿਥਿਆ ਹੈ ਕਿ ਜੈਵਿਕ ਬਾਲਣ ਦਾ ਪ੍ਰਯੋਗ 2035 ਤੱਕ ਊਰਜਾ ਸੈਕਟਰ ਵਿੱਚੋਂ ਅਤੇ 2050 ਤੱਕ ਪੂਰੀ US ਇਕਾਨਮੀ ਵਿੱਚੋਂ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਦੇ ਇਹ ਫੈਸਲੇ ਪਹਿਲਾਂ ਹੀ ਵੱਧ ਰਹੇ ਸੂਰਜ ਅਤੇ ਹਵਾ ਊਰਜਾ ਦੀ ਵਰਤੋਂ ਦੇ ਰੁਝਾਨਾਂ ਨੂੰ ਉਤਸ਼ਾਹਿਤ ਕਰਦੇ ਹਨ ਤਾਂ ਜੋ ਤੇਲ ਅਤੇ ਗੈਸ 'ਤੇ ਦੇਸ਼ ਦੀ ਨਿਰਭਰਤਾ ਨੂੰ ਘਟਾਇਆ ਜਾ ਸਕੇ।
So let me be clear. That includes helping revitalize the economies of coal, oil and gas and power plant communities. We have to start by creating new good paying jobs, capping those abandoned wells, reclaiming mines, turning old brownfield sites into new hubs of economic growth, creating new good paying jobs in those communities where those workers live because they help build this country.
ਨਵੇਂ ਅਮਰੀਕੀ ਪ੍ਰਸ਼ਾਸਨ ਦੀਆਂ ਤਿੱਖੀਆਂ ਕਾਰਵਾਈਆਂ ਆਸਟ੍ਰੇਲੀਆ ਉੱਤੇ ਜਲਵਾਯੂ ਤਬਦੀਲੀ 'ਤੇ ਸਖ਼ਤ ਰੂਪ ਅਪਣਾਉਣ ਲਈ ਦਬਾਅ ਵਧਾਉਂਦੀਆਂ ਹਨ। ਵਰਲਡ ਇਕਨੋਮਿਕ ਫੋਰਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਬਾਈਡਨ ਦੇ ਜਲਵਾਯੂ ਰਾਜਦੂਤ ਜੌਨ ਕੈਰੀ ਨੇ ਆਸਟ੍ਰੇਲੀਆ ਦੀਆਂ ਵਿਨਾਸ਼ਕਾਰੀ ਬੁਸ਼ ਫਾਇਰਸ ਨੂੰ ਇਸ ਗੱਲ ਦਾ ਸਬੂਤ ਦੱਸਿਆ ਕਿ ਵਿਸ਼ਵ ਨੇਤਾਵਾਂ ਨੂੰ ਤੁਰੰਤ ਕਾਰਬਨ ਦੇ ਨਿਕਾਸ ਨੂੰ ਘਟਾਉਣ ਦੀ ਲੋੜ ਹੈ।
Scientists starkly warned us that we had 12 years in which to make decisions to avoid the worst consequences of the climate crisis. Now, already, we're down to 9 years left. And we're into the decisive decade for action, and the evidence of urgency is literally all around us.
ਊਰਜਾ ਮਾਹਰ ਜਿਮ ਔਰਚਰਡ ਦੇ ਮੁਤਾਬਕ ਜਲਵਾਯੂ ਮੁੱਦੇ ਨਾਲ ਜੁੜਿਆ ਵਾਈਟ ਹਾਊਸ ਆਸਟ੍ਰੇਲੀਆ ਵਿੱਚ ਜਲਵਾਯੂ ਮੁੱਦੇ 'ਤੇ ਘੱਟ ਤਵੱਜੋ ਨੂੰ ਅੰਤਰਰਾਸ਼ਟਰੀ ਪੜਤਾਲ ਦਾ ਮੁੱਦਾ ਬਣਾਏਗਾ। ਆਸਟ੍ਰੇਲੀਆ ਦੇ ਸੰਘੀ ਊਰਜਾ ਮੰਤਰੀ ਐਂਗਸ ਟੇਲਰ ਨੇ ਸੋਮਵਾਰ ਨੂੰ ਸ਼੍ਰੀ ਕੈਰੀ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਨੈੱਟ ਜ਼ੀਰੋ ਅਮਿਸ਼ਨ ਦੇ ਟੀਚੇ ਨੂੰ ਜਲਦ ਤੋਂ ਜਲਦ ਪ੍ਰਾਪਤ ਕਰਨ ਦੇ ਇਰਾਦੇ ਦਾ ਸਵਾਗਤ ਕੀਤਾ। ਪਰ ਸ਼੍ਰੀ ਔਰਚਰਡ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਸਿਆਸਤਦਾਨਾਂ ਨੂੰ ਵਧੇਰੇ ਪੱਕੇ ਢੰਗ ਨਾਲ ਨੈੱਟ ਜ਼ੀਰੋ ਟਾਰਗੇਟ ਪ੍ਰਤੀ ਵਚਨਬੱਧ ਕਰਨ ਲਈ ਦਬਾਅ ਪਾਇਆ ਜਾ ਸਕਦਾ ਹੈ।
The discomfort for the liberals is forcing them to admit, you know, to come up with a target. Is it 2050? Is it 2060? Is it 2070? Clearly the liberals have a large block of their voters, particularly the sort of wealthier type voters in seats like Warringah and Kooyong and Wentworth. Do expect the Liberal Party to establish targets and to start, you know, moving in lockstep with the rest of the world.
Shri Orchard ne keha ki gatchod di jalvayu di pareshani da Australian Labor Party swagat karegi, par je ohna ne agliyan chunav vich mud satta prapt kiti ta ohna nu ohi mamlyan da pher samna karna pai sakda hai। ਸ਼੍ਰੀ ਔਰਚਡ ਨੇ ਕਿਹਾ ਕਿ US ਅਤੇ ਆਸਟ੍ਰੇਲੀਆ ਇੱਕੋ ਜਿਹੇ ਵਾਤਾਵਰਨਕ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ, ਜਿਵੇਂ ਕਿ ਕੋਲੇ ਦੀ ਮਾਈਨਿੰਗ ਦੇ ਵੱਡੇ ਉਦਯੋਗ.
We both are major natural gas producers, US relying more on fracking. We both have very large sort of distances, if you like, so the complexities of rolling out electric vehicles do become more problematic when you think, how am I going to drive an electric vehicle to Alice Springs or to the middle of Utah or Wyoming or something.
ਪਰ ਜਿੱਥੇ ਅਮਰੀਕਾ ਸਰਕਾਰੀ ਵਾਹਨਾਂ ਨੂੰ ਅਮਰੀਕਾ ਵਿੱਚ ਬਣੀਆਂ ਇਲੈਕਟ੍ਰਿਕ ਕਾਰਾਂ ਨਾਲ ਤਬਦੀਲ ਕਰਨ ਲਈ ਤਿਆਰੀ ਕਰ ਰਿਹਾ ਹੈ, ਆਸਟ੍ਰੇਲੀਆ ਨੇ ਅਜੇ ਇਸ ਮੁੱਦੇ ਤੇ ਕੋਈ ਨੀਤੀ ਤੈਅ ਨਹੀਂ ਕੀਤੀ ਹੈ. ਸ਼੍ਰੀ ਔਰਚਡ ਦਾ ਕਹਿਣਾ ਹੈ ਕਿ ਇੱਕ ਵਾਰ ਜਦੋਂ ਸੰਯੁਕਤ ਰਾਜ ਇਹ ਦੱਸ ਦੇਵੇਗਾ ਕਿ ਡੀਕਾਰਬਨਾਈਜੇਸ਼ਨ ਕਿਵੇਂ ਕੀਤੀ ਜਾ ਸਕਦੀ ਹੈ, ਤਾਂ ਸ਼ਾਇਦ ਆਸਟ੍ਰੇਲੀਆ ਦੀਆਂ ਪ੍ਰਮੁੱਖ ਪਾਰਟੀਆਂ ਇਹ ਮੰਨ ਲੈਣਗੀਆਂ ਕਿ ਤਬਦੀਲੀ ਅਟਲ ਹੈ.
Will form, I think, a very useful template for Australia to watch and monitor. So we can copy the good things, and I guess if we're smart, we'll avoid the things that don't work out for President Biden and his administration.
Climate Council ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਮੌਸਮ ਦੇ ਬਦਲਦੇ ਰੰਗ ਅਤੇ ਵੱਧਦੇ ਸਮੁੰਦਰੀ ਪੱਧਰ 2038 ਤੱਕ ਆਸਟ੍ਰੇਲੀਆ ਦੀ ਆਰਥਿਕਤਾ ਨੂੰ $100 billion ਪ੍ਰਤੀ ਸਾਲ ਖਰਚ ਕਰ ਸਕਦੇ ਹਨ. ਰਿਪੋਰਟ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਕਿਸੇ ਵੀ ਹੋਰ ਵਿਕਸਿਤ ਦੇਸ਼ ਨੂੰ ਮੌਸਮੀ ਤਬਦੀਲੀ ਨਾਲ ਆਸਟ੍ਰੇਲੀਆ ਜਿੰਨਾ ਨੁਕਸਾਨ ਨਹੀਂ ਹੋ ਸਕਦਾ. ਇਹ ਜਾਣਕਾਰੀ SBS ਨਿਊਜ਼ ਦੀ ਨਦੀਨ ਸਲਵਾ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੁਹਾਣਾ ਦੁਆਰਾ ਪੇਸ਼ ਕੀਤੀ ਗਈ ਹੈ.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जिथों भी तुसी अपने podcast सुनते हो.